ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ MP ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਐਂਥਨੀ ਐਲਬਨੀਜ਼ੀ ਅਤੇ ਨਰਿੰਦਰ ਮੋਦੀ ਨੇ 2 ਆਰਥਿਕ ਸਮਝੌਤਿਆਂ ਉੱਤੇ ਕੀਤੇ ਦਸਤਖਤ। ਸਕਾਟ ਮੋਰਿਸਨ ਨੇ ਪਾਰਲੀਮੈਂਟ ਵਿੱਚ ਸਵਦੇਸ਼ੀ ਆਵਾਜ਼ ਦੇ ਜਨਮਤ ਸੰਗ੍ਰਹਿ ਬਾਰੇ ਪੇਸ਼ ਕੀਤੇ ਨੇ ਆਪਣੇ ਵਿਚਾਰ। ਅਤੇ ਖੇਡਾਂ ਵਿੱਚ ਗੁਜਰਾਤ ਟਾਈਟਨਜ਼ ਨੂੰ ਹਰਾ ਕੇ ਚੇਨਾਈ ਸੁਪਰ ਕਿੰਗਸ ਪਹੁੰਚਿਆ IPL ਦੇ ਫਾਈਨਲ ਵਿੱਚ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਸਵੇਰੇ ਸਿਡਨੀ ਵਿੱਚ ਇੱਕ ਦੁਵੱਲੀ ਮੀਟਿੰਗ ਦੌਰਾਨ 2 ਨਵੇਂ ਆਰਥਿਕ ਭਾਈਵਾਲੀ ਸਮਝੌਤਿਆਂ ਉੱਤੇ ਹਸਤਾਖਰ ਕੀਤੇ ਹਨ। ਨਵਾਂ ਮਾਈਗ੍ਰੇਸ਼ਨ ਅਤੇ ਲੇਬਰ ਮੋਬਿਲਿਟੀ ਪਾਰਟਨਰਸ਼ਿਪ ਸਮਝੌਤਾ ਵਿਦਿਆਰਥੀਆਂ ਅਤੇ ਕਾਰੋਬਾਰੀ ਲੋਕਾਂ ਲਈ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਆਉਣਾ ਜਾਣਾ ਆਸਾਨ ਬਣਾਵੇਗਾ। ਨਾਲ ਹੀ ਲੋਕਾਂ ਦੀ ਤਸਕਰੀ ਨੂੰ ਰੋਕਣ ਵਾਲੇ ਸਹਿਯੋਗ ਨੂੰ ਵੀ ਅੱਗੇ ਵਧਾਏਗਾ। ਪ੍ਰਧਾਨ ਮੰਤਰੀ ਐਲਬਨੀਜ਼ੀ ਨੇ ਵਿਸ਼ਵ ਨਿਕਾਸੀ ਘਟਾਉਣ ਦੇ ਟੀਚਿਆਂ ਤੱਕ ਪਹੁੰਚਣ ਦੀ ਮਦਦ ਵਜੋਂ ਇੱਕ ਨਵੀਂ ਆਸਟ੍ਰੇਲੀਆ ਭਾਰਤ ਗ੍ਰੀਨ ਹਾਈਡਰੋਜਨ ਟਾਸਕ ਫੋਰਸ ਉੱਤੇ ਹਸਤਾਖਰ ਕਰਨ ਦਾ ਵੀ ਐਲਾਨ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਸਹਿਯੋਗ ਆਪਣੀਆਂ ਸਰਹੱਦਾਂ ਤੋਂ ਪਾਰ ਦਾ ਹੈ।
ਭਾਰਤ Australia, the scope of India-Australia ties is not limited to merely our two countries. It is also linked to regional stability, peace and global welfare. A few days ago in the Quad Summit in Hiroshima with the Prime Minister, we discussed Indo-Pacific issues.
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਸਟ੍ਰੇਲੀਆ ਫੇਰੀ ਦਾ ਅੱਜ ਤੀਜਾ ਅਤੇ ਆਖਰੀ ਦਿਨ ਹੈ। ਹਾਲਾਂਕਿ ਗ੍ਰੀਨ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਮੋਦੀ ਨਾਲ ਮੁਲਾਕਾਤਾਂ ਦੌਰਾਨ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਨੂੰ ਨਾ ਉਠਾਉਣ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੀ ਆਲੋਚਨਾ ਵੀ ਕੀਤੀ ਹੈ।
We have seen our Prime Minister in the interactions with Prime Minister Modi have a lack of key leadership on issues of human rights and democracy. Of course Australia should have a strong and close friendship with India, but a real friend tells the truth and tells the hard truth. And it's a fact that at the moment India's democracy is under extreme pressure. For our Prime Minister to meet with Prime Minister Modi over 2 days and not raise human rights concerns, to not raise those concerns about democratic values that we should both share, is a fundamental failure of leadership from Prime Minister Albanese.
ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਆਗਾਮੀ ਸਵਦੇਸ਼ੀ ਆਵਾਜ਼ ਰਾਏ ਸ਼ੁਮਾਰੀ ਉੱਤੇ ਸੰਸਦ ਨੂੰ ਸੰਬੋਧਨ ਕੀਤਾ ਹੈ। ਸ਼੍ਰੀਮਾਨ ਮੋਰਿਸਨ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਕਿ ਸੁਧਾਰ ਦੀ ਸੰਵਿਧਾਨਕ ਪ੍ਰਕਿਰਤੀ ਨੂੰ ਬਾਅਦ ਵਿੱਚ ਸੰਸਦ ਦੁਆਰਾ ਸੋਧਿਆ ਨਹੀਂ ਜਾ ਸਕਦਾ, ਇਸ ਲਈ ਇਸ ਨੂੰ ਵੱਡਾ ਸੌਦਾ ਕਿਹਾ ਜਾ ਸਕਦਾ ਹੈ। ਉਹ ਇਸ ਜਨਮਤ ਸੰਗ੍ਰਹਿ ਦੀ ਤੁਲਨਾ 1967 ਦੇ ਜਨਮਤ ਸੰਗ੍ਰਹਿ ਨਾਲ ਨਕਾਰਾਤਮਕ ਤੌਰ ਉੱਤੇ ਕਰਦੇ ਹਨ, ਜਿਸ ਨੇ ਆਸਟ੍ਰੇਲੀਆ ਵਿੱਚ ਪਹਿਲੇ ਰਾਸ਼ਟਰ ਦੇ ਲੋਕਾਂ ਦੀ ਸਥਿਤੀ ਨੂੰ ਮੁੜ ਆਕਾਰ ਦਿੱਤਾ ਸੀ ਅਤੇ ਨਾਲ ਹੀ ਮਾਬੋ ਕੋਰਟ ਕੇਸ ਅਤੇ ਮੁਆਫੀ ਵਰਗੇ ਹੋਰ ਮਿਲ ਪੱਥਰਾਂ ਨਾਲ ਵੀ ਇਸ ਦੀ ਤੁਲਨਾ ਕੀਤੀ ਹੈ। ਸਕਾਟ ਮੋਰਿਸਨ ਨੇ ਦਲੀਲ ਦਿੱਤੀ ਕਿ ਪਿਛਲੀਆਂ ਇਤਿਹਾਸਕ ਘਟਨਾਵਾਂ ਦੇ ਉਲਟ ਇਸ ਵਾਇਸ ਵਿੱਚ ਸੰਵਿਧਾਨਕ ਤਬਦੀਲੀਆਂ ਸ਼ਾਮਲ ਹਨ ਜਿਹਨਾਂ ਦੀ ਕਦੇ ਜਾਂਚ ਨਹੀਂ ਕੀਤੀ ਗਈ ਹੈ ਅਤੇ ਜਿਹਨਾਂ ਦਾ ਪ੍ਰਭਾਵ ਜਨਮਤ ਸੰਗ੍ਰਹਿ ਦੇ ਸਮੇਂ ਨਿਰਧਾਰਿਤ ਨਹੀਂ ਕੀਤਾ ਜਾਵੇਗਾ।
The impact of the voice on the operations of executive government and the parliament are also not known, presenting significant and unknown risks that cannot be easily remedied, if at all. It is ill-defined, creating significant constitutional risk. Ultimately, the High Court will be left to decipher the unknown and decide what this all means. Long after Australians have cast their vote with no further say.
New South Wales ਦੀ ਸੰਸਦ ਵਿੱਚ ਵਿਰੋਧੀ ਧਿਰ ਵੱਲੋਂ ਚੁੱਕਿਆ। ਇੱਕ ਬਜ਼ੁਰਗ ਔਰਤ ਨੂੰ ਪੁਲਿਸ ਦੁਆਰਾ ਟੇਜ਼ਰ ਕੀਤੇ ਜਾਣ ਵਾਲੀ ਫੁਟੇਜ ਜਾਰੀ ਕੀਤੇ ਜਾਣ ਵਾਲਾ ਮਤਾ ਅਸਫਲ ਹੋ ਗਿਆ ਹੈ। ਪੁਲਿਸ ਕਮਿਸ਼ਨਰ ਕੈਰਨ ਵੈਬ ਉੱਤੇ ਇਸ ਘਟਨਾ ਨਾਲ ਨਜਿੱਠਣ ਨੂੰ ਲੈ ਕੇ ਦਬਾਅ ਪਾਇਆ ਜਾ ਰਿਹਾ ਹੈ, ਕਿਉਂਕਿ ਉਸ ਨੇ ਕਿਹਾ ਹੈ ਕਿ ਜਦੋਂ ਤੱਕ ਜਾਂਚ ਲਈ ਸਾਰੇ ਸਬੂਤ ਇਕੱਠੇ ਨਹੀਂ ਕੀਤੇ ਜਾਂਦੇ, ਉਹ ਵੀਡੀਓ ਨਹੀਂ ਦੇਖਣਗੇ। ਲਿਬਰਲ MP ਡੇਮੀਅਨ ਟਿਊਡੋਹੋਪ ਸਰਕਾਰ ਉੱਤੇ ਦੋ ਹਾਜ਼ਰ ਅਫਸਰਾਂ ਦੇ ਬਾਡੀ ਕੈਮਰਿਆਂ ਵਿੱਚ ਕੈਦ ਹੋਏ ਦ੍ਰਿਸ਼ਾਂ ਨੂੰ ਜਾਰੀ ਕਰਨ ਲਈ ਦਬਾਅ ਪਾ ਰਹੇ ਹਨ। ਉਹਨਾਂ ਨੇ SBS ਨੂੰ ਦੱਸਿਆ ਕਿ ਇਸ ਮਤੇ ਨੂੰ ਲੇਬਰ ਅਤੇ ਵਨ ਨੇਸ਼ਨ ਦੁਆਰਾ ਸਾਂਝੇ ਤੌਰ ਉੱਤੇ ਇਸ ਦੇ ਵਿਰੁੱਧ ਵੋਟਿੰਗ ਕਰਦੇ ਹੋਏ ਹਰਾ ਦਿੱਤਾ ਗਿਆ ਹੈ।
The New South Wales opposition moved a motion today calling for the release of the body camera video. The Minns government sided with One Nation in contravention of its agreement not to deal with Mark Latham to prevent the release of that video footage, and in doing so were acting so as to cover up for a minister who had gone missing in action.
ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਹਾਲੇ ਵੀ ਤਕਰੀਬਨ 82,000 ਅਸਥਾਈ ਪ੍ਰਵਾਸੀ ਕਾਮਿਆਂ ਨੂੰ ਘੱਟੋ ਘੱਟ ਤਨਖਾਹ $21.38 ਤੋਂ ਘੱਟ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਗ੍ਰੈਟਨ ਇੰਸਟੀਚਿਊਟ ਦੇ ਖੋਜਕਰਤਾਵਾਂ ਨੇ ਆਸਟ੍ਰੇਲੀਆ ਵਿੱਚ ਪ੍ਰਵਾਸੀ ਕਾਮਿਆਂ ਵਿੱਚ ਮਜ਼ਦੂਰੀ ਦੇ ਸ਼ੋਸ਼ਣ ਨੂੰ ਨਿਰਧਾਰਤ ਕਰਨ ਲਈ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੁਆਰਾ ਇਕੱਤਰ ਕੀਤੇ ਗਏ ਡੇਟੇ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਰਿਪੋਰਟ 27 ਸਿਫਾਰਿਸ਼ਾਂ ਕਰਦੀ ਹੈ ਜਿਨ੍ਹਾਂ ਵਿੱਚ ਉਹਨਾਂ ਲੋਕਾਂ ਲਈ ਮਜ਼ਬੂਤ ਵੀਜ਼ਾ ਸੁਰੱਖਿਆ ਪ੍ਰਣਾਲੀ ਬਣਾਈ ਜਾਣੀ ਜਿਨ੍ਹਾਂ ਨੂੰ ਘੱਟ ਤਨਖਾਹ ਮਿਲੀ ਹੋਵੇ, ਕਾਰੋਬਾਰਾਂ ਲਈ ਸਖ਼ਤ ਜੁਰਮਾਨੇ ਅਤੇ ਪੈਸੇ ਦੀ ਵਸੂਲੀ ਲਈ ਇੱਕ ਸਰਲ ਪ੍ਰਕਿਰਿਆ ਦੀ ਮੰਗ ਆਦਿ ਸ਼ਾਮਲ ਹਨ। ਰਿਪੋਰਟ ਦੇ ਸਹਿਲੇਖਕ ਟ੍ਰੈਟ ਵਿਲਸ਼ਾਇਰ ਨੇ ਕਿਹਾ ਹੈ ਕਿ ਸਮੱਸਿਆ ਦੇ ਸੰਪੂਰਨ ਹੱਲ ਲਈ ਸਖ਼ਤ ਅਤੇ ਕਾਰਗਰ ਕਦਮ ਚੁੱਕਣ ਦੀ ਲੋੜ ਹੈ।
Under the temporary skills shortage visa, workers are tied to their employer. So if they don't have a job, they lose their visa and potentially get sent home. They've only got 60 days to find a new job. So you think these people should be able to work for any employer? They should be have their visa portable and be able to work for any employer if they're experiencing poor conditions or they get a better job offer.
Te hun peshan ji khel samachar. ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਚੇਨਈ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਕੁਆਲੀਫਾਇਰ ਵਿੱਚ ਸਾਬਕਾ ਚੈਂਪੀਅਨ ਗੁਜਰਾਤ ਟਾਈਟਨਸ ਦੀ ਟੀਮ ਨੂੰ 15 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਲੈ ਲਿਆ ਹੈ। ਟਾਈਟਨਸ ਦੀ ਟੀਮ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ 157 ਦੌੜਾਂ ਉੱਤੇ ਹੀ ਆਊਟ ਹੋ ਗਈ। ਮੈਚ ਹਾਰਨ ਦੇ ਬਾਵਜੂਦ ਗੁਜਰਾਤ ਦੀ ਟੀਮ ਕੋਲ ਅਜੇ ਦੂਜੇ ਕੁਆਲੀਫਾਇਰ ਦੇ ਰੂਪ ਵਿੱਚ ਇੱਕ ਹੋਰ ਮੌਕਾ ਹੈ। ਐਲੀਮੀਨੇਟਰ ਮੁਕਾਬਲੇ ਵਿੱਚ ਭਲਕੇ ਮੁੰਬਈ ਇੰਡੀਅਨਜ਼ ਅਤੇ ਲਖਨਊ ਸੁਪਰ ਜੁਆਇੰਟਸ ਦੇ ਆਹਮਣੇ ਸਾਹਮਣੇ ਹੋਣਗੇ। ਇਸ ਮੈਚ ਦੀ ਜੇਤੂ ਟੀਮ ਦੂਜੇ ਕੁਆਲੀਫਾਇਰ ਵਿੱਚ ਸ਼ੁੱਕਰਵਾਰ ਨੂੰ ਗੁਜਰਾਤ ਟਾਈਟਨਸ ਦੇ ਨਾਲ ਖੇਡੇਗੀ। ਹੁਣ ਇੱਕ ਨਜ਼ਰ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 65.99 ਸੈਂਟਸ ਦੇ ਬਰਾਬਰ, ਭਾਰਤ ਦੇ 54.57 ਅਤੇ ਪਾਕਿਸਤਾਨ ਦੇ 199.71 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਇੱਕਾ ਦੁੱਕਾ ਮੀਂਹ ਪਵੇਗਾ, ਵੱਧ ਤੋਂ ਵੱਧ ਤਾਪਮਾਨ 21 ਡਿਗਰੀ। ਐਡੀਲੇਡ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 20 ਡਿਗਰੀ। ਮੈਲਬਰਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 17 ਡਿਗਰੀ, ਹੋਬਾਰਟ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ 18 ਡਿਗਰੀ। ਕੈਨਬਰਾ ਦੇ ਵਿੱਚ ਸਵੇਰ ਸਮੇਂ ਧੁੰਦ ਪਵੇਗੀ, ਬਾਅਦ ਵਿੱਚ ਬੱਦਲਵਾਈ 14 ਡਿਗਰੀ। ਵੁਲੋਂਗੋਂਗ ਦੇ ਵਿੱਚ ਧੁੱਪ ਚੜੀ ਰਹੇਗੀ, 19 ਡਿਗਰੀ। ਸਿਡਨੀ ਦੇ ਵਿੱਚ ਵੀ ਧੁੱਪ ਹੀ ਚੜੀ ਰਹੇਗੀ, 20 ਡਿਗਰੀ। ਇਸੇ ਪ੍ਰਕਾਰ ਨਿਊ ਕਾਸਲ ਦੇ ਵਿੱਚ ਵੀ ਧੁੱਪ ਚੜੀ ਰਹੇਗੀ, 21 ਡਿਗਰੀ, ਅਤੇ ਬ੍ਰਿਸਬੇਨ ਦੇ ਵਿੱਚ ਵੀ ਧੁੱਪ ਹੀ ਚੜੀ ਰਹੇਗੀ, 24 ਡਿਗਰੀ। ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ, 27 ਡਿਗਰੀ। ਡਾਰਵਨ ਦੇ ਵਿੱਚ ਧੁੱਪ ਚੜੀ ਰਹੇਗੀ, 31 ਡਿਗਰੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।